ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਬ ਲਓ ਨਹੀਂ ਭਾਗ ਨਿਲਾਰ ਉਹਦਾ ਤਬ ਲਓ ਬ੍ਰਹਮ ਤੇ ਫਿਰ ਤੇ ਬਹੁਤ ਆਇਓ ਕਲ ਕੋਲ ਸਮੁੰਦਰ ਮੈਂ ਬੂੜਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹੁ ਜਿਸ ਪਾਸ ਬਚਿਆ ਸੋਹੀ ਹੈ ਸਭਨਾ ਦਾ ਵੇਸਾਹੁ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਗੁਆਰੀ ਰੀ ਮਹੱਲਾ ਪੰਜਵਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿਠੈ ਸਾਧ ਮਨ ਸੋਇਆ ਮਾਇਆ ਬਿਸਮਾਦ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿਠੈ ਸਾਧ ਮਨ ਸੋਇਆ ਮਾਇਆ ਬਿਸਮਾਦ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੱਜ ਬੈਠੀ ਸਾਧ ਸੰਗਤ ਜੀ ਫਤਿਹ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਆਪ ਜੀ ਨੇ ਸੱਜ ਕੇ ਗੁਰਬਾਣੀ ਸੁਣੀ ਹੈ ਹਰੀ ਜਸ ਕੀਰਤਨ ਸੁਣਿਆ ਹੁਣ ਜੋ ਰਵੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਕਥਾ ਅਤੇ ਉਸਦੀ ਬਾਣੀ ਆਪ ਸੁਣਦੇ ਆ ਰਹੇ ਹੋ ਸੋ ਆਓ ਉਸਦੀ ਵਿਚਾਰ ਕਰੀਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਸੁਣੀਏ ਤੇ ਉਹਦੀ ਵਿਚਾਰਾਂ ਸੁਣੀਏ
ਗੌੜੀ ਗੁਆਰੇ ਰੀ ਮਹੱਲਾ ਪੰਜਵਾ
ਗੌੜੀ ਰਾਗ ਹੈ ਗੁਆਰੇ ਦੀ ਜਾਤੀ ਦੀ ਗੌੜੀ ਇਹ ਸੋ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਨਿਵਾਸ ਦੇ ਸ਼ਬਦ ਉਚਾਰਦੇ ਹਨ
ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ
ਸੋ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਕਾਇਆ ਨੂੰ ਸੰਬੋਧਿਤ ਕਰਕੇ ਕਹਿੰਦੇ ਹਨ ਕਿ ਇਹਦਾ ਨੁਕਸਾਨ ਹੋ ਰਿਹਾ ਲੁੱਟੀ ਪੁੱਟੀ ਜਾ ਰਹੀ ਹੈ ਕਿਉਂ ਕਾਰਨ ਕੀ ਹੈ ਘਰ ਲੁੱਟਿਆ ਉਹ ਜਾਂਦਾ ਜਿਸ ਘਰ ਵਿੱਚ ਕੋਈ ਜਾਗਦਾ ਨਾ ਰਹੇ ਕੋਈ ਪਹਿਰਾ ਨਾ ਰੱਖੇ ਚੋਰੀ ਉਹਨਾਂ ਦੇ ਹੁੰਦੀ ਹੈ ਜਿਹੜੇ ਸੌਂ ਜਾਣ ਸੁੱਤਿਆਂ ਦੇ ਹੁੰਦੀ ਹੈ ਚੋਰੀ ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਈ ਇਹ ਵੀ ਤੇਰਾ ਕਾਇਆ ਰੂਪੀ ਘਰ ਹੈ ਇਹਦੇ ਵਿੱਚ ਕੋਈ ਜਾਗਦਾ ਹੋਵੇ ਤਾਂ ਹੀ ਬਚਾਉ ਹੋਵੇਗਾ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੀ ਲਹਿ ਇਸ ਘਰ ਦੇ ਵਿੱਚ ਕੋਈ ਜਾਗਦਾ ਰਹੇ ਤਾਂ ਹੀ ਆਪਣੀ ਜਿਹੜੀ ਵਸਤੂਆਂ ਦੀ ਸੰਭਾਲ ਕਰੇਗਾ ਜੇ ਇਸ ਘਰ ਵਿੱਚ ਕੋਈ ਜਾਗਦਾ ਹੀ ਨਹੀਂ ਹੈ ਔਰ ਫਿਰ ਸੰਭਾਲ ਕਿਵੇਂ ਕਰੇਗਾ ਸੋ ਸਿਮਰਨ ਦਾ ਮਤਲਬ ਕੀ ਹੈ ਸਿਮਰਨ ਵੀ ਸਾਨੂੰ ਜਗਾਉਣ ਵਾਸਤੇ ਹੀ ਹੈ ਸਿਮਰਨ ਜਗਾਉਣ ਵਾਸਤੇ ਹੈ ਜਾਗ ਇਸ ਵਾਸਤੇ ਹੈ ਜਾਗ ਦੇ ਨਾਲ ਆਪਣੇ ਘਰ ਨੂੰ ਬਚਾਇਆ ਜਾ ਸਕਦਾ ਔਰ ਆਪਣੇ ਗੁਣਾਂ ਨੂੰ ਬਚਾਇਆ ਜਾ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਚ ਪ੍ਰਵਾਨ ਕਰਨ ਸਿਮਰ 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 ਪ੍ਰਭ ਆਪਣਾ ਸੋਇਆ ਮਨ ਜਾਗਾ ਜੀ ਇਹ ਜਿਹੜਾ ਮਨ ਸੁੱਤਾ ਪਿਆ ਇਹਨੂੰ ਸਿਮਰ ਦੇ ਨਾਲ ਜਾਗਦਾ ਕਿਉਂਕਿ ਇਸ ਨੂੰ ਹੋਰ ਭਾਸ਼ਾ ਸਮਝਦਾ ਨੀ ਕੋਈ ਮਨ ਨੂੰ ਸਿਰਫ ਜਿਹੜੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਭਾਸ਼ਾ ਇਸੇ ਨਾਲ ਜਾਗ ਸਕਦਾ, ਹੋਰ ਕੋਈ ਯਤਨ ਨਹੀਂ ਇਸ ਤੋਂ ਬਿਨਾਂ ਜਾਗਣ ਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਘਰ ਦੇ ਵਿੱਚ ਸਾਰੇ ਹੀ ਜਿੰਨੇ ਵੀ ਇੰਦਰੀਏ ਨੇ ਸਾਰੇ ਸੁੱਤੇ ਪਏ ਨੇ, ਕੋਈ ਜਾਗਦਾ ਹੈ ਹੀ ਨੀ। ਨੇਤਰਾਂ ਨਾਲ ਗੁਰੂ ਦੇਖਣਾ ਸੀ ਪਰ ਸੁੱਤੇ ਪਏ ਨੇ, ਕੰਨਾਂ ਨਾਲ ਗੁਰੂ ਸੁਣਨਾ ਸੀ ਸੁੱਤੇ ਪਏ ਨੇ, ਔਰ ਇਸੇ ਤਰ੍ਹਾਂ ਹੀ ਜੀਭਾਂ ਦੇ ਨਾਲ ਰਸਨਾ ਦੇ ਨਾਲ ਨਾਮ ਜਪਣਾ ਸੀ ਇਹ ਸੁੱਤੀ ਪਈ ਹੈ। ਸੁੱਤਾ ਵਿਅਕਤੀ ਨਾ ਉਹ ਖਾ ਸਕਦਾ ਨਾ ਪੀ ਸਕਦਾ, ਕਿਸੇ ਨੂੰ ਖਵਾਉਣਾ ਹੈ ਜਾਗ ਕੇ ਦੁੱਧ ਜਗਾਉਣਾ ਪਏਗਾ, ਕਿਸੇ ਨੂੰ ਪਿਆਉਣਾ ਕੁਛ ਜਗਾਉਣਾ ਪਏਗਾ। ਇਹ ਤਾਂ ਨਹੀਂ ਦੋ ਕੰਮ ਹੋ, ਸੁੱਤਾ ਵੀ ਪਿਆ ਹੈ ਤੇ ਉਹ ਖਾ ਪੀ ਵੀ ਲਵੇ, ਕੋਈ ਕੰਮ ਵੀ ਕਰਨਾ, ਦੋ ਕੰਮ ਹੋ ਨਹੀਂ ਸਕਦੇ ਕਿ ਸੁੱਤਾ ਵੀ ਪਿਆ ਗੱਡੀ ਵੀ ਚਲਾ ਰਿਹਾ, ਹੋ ਹੀ ਨਹੀਂ ਸਕਦਾ। ਸਗੋਂ ਗੱਡੀ ਚਲਾਉਂਦਾ ਜਦੋਂ ਸੌਂ ਗਿਆ ਗੱਡੀ ਵੀ ਗਈ ਤੇ ਆਪ ਵੀ ਗਿਆ। ਕੋਈ ਵੀ ਕੰਮ ਹੈ ਤਾਂ ਹੋਏਗਾ, ਪਹਿਲਾਂ ਜਾਗਣਾ ਤੇ ਪਏਗਾ ਨਾ, ਘੱਟੋ ਘੱਟ ਜਾਗਣਾ ਪਏਗਾ, ਆਲਸ ਉਤਾਰਨਾ ਪਏਗਾ, ਫਿਰ ਕੋਈ ਕੰਮ ਬਣੇਗਾ। ਤੇ ਮਹਾਰਾਜ ਕਹਿੰਦੇ ਤੇਰੀ ਤੇ ਬੁਰੀ ਹਾਲਤ ਹੈ, ਇੱਥੇ ਜਾਗਦਾ ਕੋਈ ਹੈ ਹੀ ਨਹੀਂ। ਸੋ ਜੇ ਇਸ ਘਰ ਵਿਚ ਕੋਈ ਜਾਗਦਾ ਹੋਵੇ ਤਾਂ ਹੀ ਆਪਣੀ ਵਸਤੂ ਸਵਾਸਾਂ ਰੂਪੀ ਪੂੰਜੀ ਨੂੰ ਸਾਫ਼ ਰੱਖ ਸਕਦਾ। ਮਰਨਾ ਬੜਾ ਨੁਕਸਾਨ ਹੁੰਦਾ, ਰੋਜ ਥੋੜਾ ਬਹੁਤਾ ਨਹੀਂ, 24,000 ਸਵਾਸ ਇਸ ਤੋਂ ਨਿਕਲ ਰਹੇ ਨੇ ਰੋਜ਼ਾਨਾ, ਔਰ ਬਣਦਾ ਇੱਕ ਵੀ ਨਹੀਂ ਨਵਾਂ। ਕੋਈ ਚੀਜ਼ ਐਸੀ ਹੋਵੇ ਸਾਡੇ ਖਰਚਾ ਵੀ ਹੈ ਲੇਕਿਨ ਆਮਦਨ ਹੈ, ਕੋਈ ਡਰ ਨਹੀਂ। ਚਲੋ ਖਰਚਾ ਤੇ ਹੈ, ਬਹੁਤ ਖਰਚਾ ਹੈ, ਆਮਦਨ ਤੇ ਹੈ, ਕੋਈ ਲਾਹਾ ਵੀ ਹੈ, ਕੋਈ ਪ੍ਰਾਪਤੀ ਵੀ ਹੈ। ਚਲੋ ਆਪਾਂ ਜਿੰਨਾ ਲਾਹਾ ਪ੍ਰਾਪਤ ਕਰੀਏ ਉਨਾ ਵੀ ਖਰਚਾ ਕਰ ਲਈਏ, ਫਿਰ ਵੀ ਕੋਈ ਡਰ ਨਹੀਂ, ਘਰ ਵੱਸਦਾ ਰਹੇਗਾ ਕਿ ਜਿੰਨਾ ਕਮਾਉਂਦਾ ਉਨਾ ਖਰਚ ਲੈਂਦੇ। ਲੇਕਿਨ ਖਰਚਾ ਉੱਤੋਂ ਦੀ ਹੋ ਜਾਏ ਉਹ ਘਰ ਕਿੰਨਾ ਦਿਨ ਚੱਲੇਗਾ? ਕਮਾਈ ਥੋੜੀ ਹੈ, ਖਰਚਾ ਬਹੁਤਾ ਹੈ, ਕਿੰਨਾ ਦਿਨ ਚੱਲੇਗਾ? ਉਹਦੇ ਘਰ ਅੱਜ ਨਹੀਂ ਤੇ ਕੱਲ, ਕੱਲ ਨਹੀਂ ਪਰਸੋਂ, ਉਸ ਘਰ ਦੇ ਉੱਤੇ ਡਿਣ ਚੱਲਣਾ ਨਹੀਂ ਹੈ। ਔਰ ਇਦੋਂ ਵੀ ਅੱਗੇ ਹੋਵੇ ਖਰਚਾ ਹੀ ਖਰਚਾ ਹੈ, ਆਮਦਨ ਹੈ ਹੀ ਨਹੀਂ, ਆਮਦਨ ਹੈ ਹੀ ਨਹੀਂ, ਖਰਚਾ ਹੀ ਖਰਚਾ ਹੈ, ਫਿਰ ਉਹਦਾ ਕੀ ਹਾਲਤ ਹੋਵੇਗੀ? ਅੰਦਾਜ਼ਾ ਲਾਓ, ਆਪਣੇ ਘਰ ਦਾ ਖਰਚਾ ਵੱਧ ਜਾਏ ਕਿਸੇ ਦਾ, ਬੜੀ ਚਿੰਤਾ ਬੰਦੇ ਨੂੰ, ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਕਰਜ਼ਾ ਚੜ੍ਹਦਾ ਜਾ ਰਿਹਾ, ਖਰਚਾ ਪੂਰਾ ਹੀ ਪੂਰਾ ਮਸਾ ਹੁੰਦਾ, ਬੜੀ ਚਿੰਤਾ ਹੈ। ਪਰ ਇਹਨੂੰ ਜਿਹੜੀ ਸਵਾਸਾਂ ਦੀ ਪੂੰਜੀ ਮਿਲੀ ਹੈ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ, ਉਹ ਰੋਜ਼ ਕਰ ਰਹੀ ਹੈ, ਇਹਦੀ ਕੋਈ ਚਿੰਤਾ ਹੀ ਨਹੀਂ ਹੈ। ਜੋ ਘਰ ਛੱਡ ਗਵਾਉ ਨਾ ਸੋ ਲੱਗਾ ਮਨ ਮਾਹੇ, ਜਿਹੜੇ ਘਰ ਨੂੰ ਛੱਡ ਕੇ ਜਾਣਾ ਹੈ ਔਰ ਜਿਹੜੇ ਘਰ ਨੂੰ ਗਵਾ ਦੇਣਾ, ਜਿਹੜੇ ਘਰ ਵਿੱਚ ਰਹਿਣਾ ਨਹੀਂ, ਉਹਦੀ ਚਿੰਤਾ ਬੜੀ ਹੈ, ਇਹ ਚੱਲੇਗਾ ਕਿਵੇਂ, ਇਹਨੂੰ ਬਚਾਈਏ ਕਿਵੇਂ। ਜੋ ਘਰ ਛੱਡ ਗਵਾਉ ਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਧੁੱਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿਹੜੇ ਘਰ ਜਾਣਾ ਹੈ, ਜਿੱਥੇ ਤਾਂ ਜਾਣਾ ਹੈ, ਉਹਦੀ ਚਿੰਤਾ ਹੈ ਨੀ, ਉਹ ਤੋਂ ਅਗਲਾ ਪ੍ਰਲੋਕ ਦਾ ਘਰ ਵੀ ਸਵਾਲ ਕੁਛ ਜਿੱਥੇ ਜਾਣਾ। ਸੋ ਖੈਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਮਝ ਕਰੋ, ਥੋੜਾ ਬਹੁਤਾ ਘਾਟਾ ਨਹੀਂ ਹੈ, ਰੋਜ਼ਾਨਾ ਘਾਟਾ ਹੀ ਘਾਟਾ ਪੈ ਰਿਹਾ, ਆਮਦਨ ਹੈ ਹੀ ਨੀ, ਸਵਾਸ ਮਿਲਦਾ ਇੱਕ ਵਾਰੀ ਕਿਤੋਂ, ਲੱਖ ਕਰੋੜੀ ਮਿਲਿਆ ਨਾ ਕਿ ਕਰੋੜਾਪਤੀ ਅਰਬਾਂਪਤੀ ਖਰਬਾਂਪਤੀ ਵੀ ਕਹੇ ਮੈਨੂੰ ਦੋ ਸਵਾਸ ਦੇ ਦਿਓ, ਨਹੀਂ ਦਿੱਤੇ ਜਾ ਸਕਦੇ ਦਾਨ ਚ ਬਿਜਲੇ ਵਾਹਿਗੁਰੂ ਦੀ ਕਿਰਪਾ ਦੇ ਨਾਲ, ਇਹ ਕੀਮਤ ਨਾਲ ਮੁੱਲ ਨਾਲ ਨਹੀਂ ਮਿਲ ਸਕਦੇ, ਇਹਨਾਂ ਨੂੰ ਅਸੀਂ ਵਧਾਵਾ ਨਹੀਂ ਸਕਦੇ। ਸੋ ਇਸ ਕਰਕੇ ਇਹਨਾਂ ਨੂੰ ਅਸੀਂ ਸਫਲੇ ਕਰ ਸਕਦੇ, ਇਹਨਾਂ ਦਾ ਲਾਹਾ ਲੈ ਸਕਦੇ ਹਾਂ, ਜਿੰਨਾ ਚਿਰ ਹਨ ਉਹਨਾਂ ਚਿਰ ਲਾਹਾ ਲਓ, ਪਰ ਜੋ ਗੋਬਿੰਦ ਭੂਲ ਮਤ ਜਾਓ, ਮਾਨ ਜਨਮ ਕਾ ਇਹੀ ਲਾਹੋ, ਇਹੋ ਲਾਹਾ ਤਾਂ ਪ੍ਰਾਪਤ ਕਰ ਸਕਦੇ ਹਾਂ, ਵੱਧਦੇ ਨਹੀਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਸ਼ਬਦ ਦੁਆਰਾ ਕਹਿੰਦੇ ਨੇ ਭਾਈ ਸਾਰੇ ਇੰਦਰੇ ਸਾਰੇ ਕੋਲ ਸੁੱਤਾ ਪਿਆ ਹੈ, ਜਾਗਦਾ ਕੋਈ ਹੈ ਹੀ ਨੀ। ਹਾਂਜੀ,
ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ।
ਨੇਤਰਾਂ ਵਿਚ ਕਿਹੜੀ ਨੀਂਦ ਆਈ ਹੋਈ ਜੀ? ਨੇਤਰ ਕਿਉਂ ਸੁੱਤੇ ਪਏ ਨੇ? ਇੱਕ ਤੇ ਸੋਣਾ ਰਾਤ ਨੂੰ ਜਾਂ ਦਿਨੇ ਸੋਣਾ, 5-6 ਘੰਟੇ ਸੋਣਾ, ਇਹ ਸਰੀਰ ਦਾ ਇੱਕ ਧਰਮ ਹੈ, ਉਹ ਸੋਣਾ ਹੈ, ਇਹ ਸੋਣਾ ਹੋਰ ਹੈ, ਇੱਕ ਸੋਣਾ ਹੈ ਕਿ ਅਵਸਥਾ ਰੂਪੀ, ਔਰ ਇਹ ਸਾਡਾ ਰਾਤ ਦੇ ਵਿਚ ਔਰ ਅਵਿਦਿਆ ਰੂਪੀ ਨੀਂਦ, ਅਗਿਆਨਤਾ ਦੀ ਨੀਂਦ ਵਿਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਅਵਸਥਾ ਰੂਪੀ ਰਾਤ ਅਗਿਆਨਤਾ ਦੀ ਨੀਂਦ ਹੈ, ਔਰ ਇਹ ਫਿਰ ਸੰਸਾਰ ਰੂਪੀ ਸੁਪਨੇ ਦੇਖਦਿਆਂ ਦੇਖਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਜਾਗਦੇ ਨਹੀਂ ਹੈ, ਸਾਰੀ ਜ਼ਿੰਦਗੀ ਸੁੱਤੇ ਬਣ ਜਾਂਦੇ ਨੇ। ਆਹ ਜਿਹੜੇ ਅਸੀਂ ਜਾਗਦੇ ਤੁਰੇ ਫਿਰਦੇ ਹਾਂ ਨਾ, ਸਮਝਦੇ ਹਾਂ ਜਾਗਦੇ ਹਾਂ, ਨਹੀਂ ਇਹ ਸੁਪਨਾ ਹੈ, ਬਰਡਾਉਂਦੇ ਫਿਰਦੇ ਹਾਂ ਅਸੀਂ। ਜੇ ਸਾਨੂੰ ਸਮਝ ਨਹੀਂ ਹੈ ਨਾ, ਫਿਰ ਅਰਨ ਬਸ ਬਰਡਾਉਂਦੇ ਹਾਂ, ਹੋਰ ਕੋਈ ਗੱਲ ਨਹੀਂ ਹੈ। ਸੁਪਨੇ ਚ ਹੀ ਬੰਦਾ ਬੋਲਦਾ, ਸੁਪਨੇ ਚ ਹੀ ਬੰਦਾ ਬਰਡਾਉਂਦਾ, ਸੁਪਨੇ ਚ ਬੰਦਾ ਰਾਜਾ ਬਣ ਜਾਂਦਾ, ਸੁਪਨੇ ਚ ਗੰਗਾਲ ਬਣ ਜਾਂਦਾ, ਵਾਸਤਵ ਵਿੱਚ ਹੁੰਦਾ ਨਹੀਂ। ਔਰ ਇਹ ਵੀ ਸੰਸਾਰ ਸੁਪਨਾ ਹੈ, ਸੁਪਨ ਵੀ ਸੰਸਾਰ, ਮਿਥਲੀ ਵਿਵਹਾਰ ਜਿਹੜੇ ਅਸੀਂ ਵਿਵਹਾਰ ਕਰਦੇ ਸਾਰੇ ਸੁਪਨੇ ਹੀ ਹੈ। ਸੋ ਇਸ ਕਰਕੇ ਅਸੀਂ ਸੁਪਨੇ ਦਾ ਸੱਚ ਮੰਨ ਰੱਖਿਆ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਦੇ ਨੇਤਰ ਕਿਵੇਂ ਸੁੱਤੇ ਪਏ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਈ ਦ੍ਰਿਸ਼ਟੀ ਦੇਖਣੀ, ਪਰਾਏ ਵਿਕਾਰ, ਪਰਾਏ ਰੂਪ ਤੱਕਣਾ, ਪਰਾਈਆਂ ਇਸਤਰੀਆਂ ਤੱਕਣੀਆਂ, ਇਹਨਾਂ ਨੇਤਰਾਂ ਦੇ ਨਾਲ ਲਾਏ ਤਸੀਂ ਹੋ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਮੇਰੇ ਅਵਰ ਨਾ ਦੇਖੋ ਕੋਈ, ਹਰ ਮੇਰੇ ਅਵਰ ਨਾ ਦੇਖੋ ਕੋਈ, ਉਹ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੁਛ ਦੇਖੋ ਨਾ। ਇਹ ਨੇਤਰਾਂ ਦਾ ਕੰਮ ਤੇ ਇਹ ਸੀ, ਪਰ ਨੈਣ ਉਹ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਈ ਦ੍ਰਿਸ਼ਟੀ ਪਰਾਏ ਰੂਪ ਨੂੰ ਤੱਕ ਕੇ ਵਿਕਾਰ ਪੈਦਾ ਕਰਦੇ ਮਨ ਵਿਚ, ਇਸ ਪਰਾਈ ਦ੍ਰਿਸ਼ਟੀ ਦੇਖਣ ਦੇ ਕਾਰਨ ਨੈਣ ਨੇਤਰ ਸੁੱਤੇ ਪਏ ਹਨ, ਇਹਨਾਂ ਨੂੰ ਇਹ ਨੀਂਦ ਆਈ ਹੋਈ ਹੈ, ਪਰਾਏ ਧਨ ਤੱਕਣੇ ਪਰਾਏ ਰੂਪ ਨੂੰ ਤੱਕਣ ਰੂਪੀ ਨੀਂਦ ਆਈ ਹੈ, ਉਹ ਸੁੱਤੇ ਪਏ ਹਨ।
ਸ਼ਰਵਣ ਸੋਏ ਸੁਣ ਨਿੰਦ ਵਿਚਾਰ,
ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਕਹਿੰਦੇ ਉਹ ਸੁੱਤੇ ਪਏ ਨੇ, ਪਰਾਈ ਨਿੰਦਿਆ, ਪਰਾਈ ਨਿੰਦਿਆ ਦੇ ਵਿਚਾਰ ਤੇ ਇਹ ਸੁਣਦੇ ਹਨ, ਪਰਾਈ ਨਿੰਦਿਆ ਸੁਣਦੇ ਨੇ, ਪਰਾਏ ਗੰਦੇ ਗੀਤ ਸੁਣਦੇ ਨੇ, ਪਰਾਏ ਟੱਪੇ ਸੁਣਦੇ ਨੇ, ਔਰ ਚੁਗਲੀਆਂ ਨਿੰਦਿਆ ਦੇ ਵਿੱਚ ਬੜਾ ਰਸ ਲੈ ਲੈ ਕੇ ਸੁਣਦੇ ਨੇ। ਔਰ ਕਿਤੇ ਅਖਾੜੇ ਪੂਰੇ ਸੋਨੇ ਪਹਿਲਾਂ ਤਿੰਨ ਤਿੰਨ ਘੰਟੇ ਰਸ ਲੈ ਲੈ ਕੇ ਸੁਣਦੇ ਨੇ, ਕਥਾ ਕੀਰਤਨ ਸੁਣ ਰਿਹਾ ਥਕੇਮਾ ਹੋ ਜਾਂਦਾ ਇਹਨਾਂ ਨੂੰ। ਇਸ ਕਰਕੇ ਕਹਿੰਦੇ ਇਹ ਸ਼ਰਵਣ ਸੋਏ ਸੁਣ ਨਿੰਦ ਵੀ ਵਿਚਾਰ, ਨਿੰਦਿਆ ਦੇ ਵਿਚਾਰ ਨੂੰ ਸੁਣ ਕੇ ਸੁਣਨ ਰੂਪੀ ਕੰਨ ਵੀ ਸੁੱਤੇ ਪਏ ਹਨ।
ਰਸਨਾ ਸੋਈ ਲੋਭ ਮਿੱਠਾ ਸਾਦ,
ਜੀਭਾਂ ਕਿਵੇਂ ਸੁੱਤੀ ਪਈ ਹੈ ਜੀ? ਇਹ ਕਹਿੰਦੇ ਲੋਭ ਮਿੱਠਾ ਸਾਦ, ਮਿੱਠੇ ਸਵਾਦਾਂ ਦੇ ਲੋਭ ਵਿੱਚ ਇਹ ਖਾ ਲਾ, ਉਹ ਖਾ ਲਾ, ਫਿਰ ਇਹਨਾਂ ਖਾ ਗਈ ਇਹ ਸੁੱਤੀ ਪਈ, ਰੋਗਾਂ ਦਾ ਕਾਰਨ ਬਣ ਗਈ, ਰੋਗ ਪੈਦਾ ਹੋ ਗਏ, ਬਹੁਤਾ ਖਾ ਗਈ, ਬਹੁਤਾ ਖਾ ਖਾ ਕੇ ਰੋਗੀ ਬਣ ਗਿਆ। ਸੋ ਇਹਨਾਂ ਲੋਭ ਮਿੱਠੇ ਸਾਦ, ਮਿੱਠੇ ਪਦਾਰਥਾਂ ਦੇ ਲੋਭ ਦੇ ਸਵਾਦ ਵਿੱਚ ਜੀਭਾਂ ਸੁੱਤੀ ਪਈ ਹੈ।
ਮਨ ਸੋਇਆ ਮਾਇਆ ਬਿਸਮਾਦ,
ਤੇ ਮਾਇਆ ਜਿਹੜਾ ਮਾਇਆ ਦਾ ਬਿਸਮਾਦ ਸੱਚ ਕੌਤਕ ਹੈ ਜਿਹੜਾ, ਉਹਦੇ ਵਿੱਚ ਮਨ ਸੁੱਤਾ ਪਿਆ। ਮਨ ਜਿਹੜਾ ਹੈ ਮਾਇਆ ਦੇ ਬਿਸਮਾਦ ਤਾਈਆਂ ਚ, ਮਾਇਆ ਦੇ ਉਹ ਜਿਹੜੀ ਅਸਚਰਜਤਾ ਕੌਤਕ ਨੇ ਮਾਇਆ ਦੇ, ਉਹਨਾਂ ਦੇ ਵਿੱਚ ਮਨ ਸੁੱਤਾ ਪਿਆ ਹੈ, ਮਨ ਵੀ ਜਾਗਦਾ ਨਹੀਂ ਹੈ।
ਇਸ ਗ੍ਰਹਿ ਮਹਿ ਕੋਈ ਜਾਗਤ ਰਹਿ,
ਭਾਈ ਇਸ ਘਰ ਵਿੱਚ ਅੰਤਰਕਰਨੀ ਘਰ ਦੇ ਵਿੱਚ ਮਨੁੱਖਾਂ ਰੂਪੀ ਦੇਹ ਦੇ ਵਿੱਚ ਕੋਈ ਜਾਗਦਾ ਹੈ ਵੀ ਕਿ ਸਾਰੇ ਸੁੱਤੇ ਪਏ ਹੋ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਕਹਿੰਦੇ ਕਿ ਕਹਿੰਦੇ ਕੋਈ ਹੈ ਜਾਗਦਾ? ਜਿੰਨੇ ਇੰਦਰੀਏ ਨੇ ਸਾਰੇ ਸੁੱਤੇ ਪਏ ਨੇ, ਗਿਆਨ ਇੰਦਰੇ ਕੀ, ਕਰਮ ਇੰਦਰੇ ਕੀ, ਸਾਰੇ ਦੇ ਸਾਰੇ ਸੁੱਤੇ ਪਏ ਨੇ, ਕੋਈ ਜਾਗਦਾ ਰਹੇ ਹੀ ਨਹੀਂ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕੋਈ ਹੈ ਜਾਗਦਾ? ਗੁਰਮੁਖ ਪਿਆਰਾ ਕੌਣ ਹੈ ਜਾਗਦਾ ਇਹਨਾਂ ਇੰਦਰੀਆਂ ਵਿੱਚੋਂ?
ਸਾਬਤ ਵਸਤ ਉਹ ਆਪਣੀ ਲਹਿ,
ਮਹਾਰਾਜ ਕਹਿੰਦੇ ਭਾਈ ਇਹਨਾਂ ਵਿੱਚ ਕੋਈ ਜਾਗਦਾ ਰਹੇ ਤਾਂ ਜਿਹੜੀ ਸਵਾਸਾ ਰੂਪੀ ਵਸਤੂ ਪੂੰਜੀ ਮਿਲੀ ਹੈ ਇਹਨੂੰ, ਉਹ ਸਾਬਤ ਰਹੇ, ਉਹ ਸਾਬਤੀ ਰਹਿ ਸਕਦੀ ਹੈ, ਭਾਵ ਸਫਲੀ ਹੋ ਸਕਦੀ ਹੈ, ਉਹ ਆਪਣੇ ਸਵਾਸਾਂ ਨੂੰ ਵੀ ਪੂੰਜਨ ਸਫਲਾ ਕਰ ਸਕਦਾ ਜੇ ਕੋਈ ਜਾਗਦਾ ਹੋਏਗਾ, ਕਿਉਂਕਿ ਸੁੱਤਾ ਬੰਦਾ ਕੀ ਕਰੇਗਾ? ਸੁੱਤਾ ਹੋਇਆ ਕੋਈ ਕੰਮ ਕਰ ਨਹੀਂ ਸਕਦਾ, ਬਰਡਾ ਸਕਦਾ ਸੁਪਨੇ ਚ, ਹੋ ਸਕਦਾ ਸੁੱਤਾ ਪਿਆ ਬੰਦਾ ਮੰਜੇ ਤੋਂ ਉੱਠ ਕੇ ਥੱਲੇ ਡਿੱਗ ਕੇ ਸੱਚ ਵੀ ਕਰ ਸਕਦਾ, ਹੋਰ ਇਹਦੇ ਬਾਅਦ ਕੀ ਕਰੇਗਾ? ਕਰਦੇ ਕੁਛ ਨਹੀਂ ਸਕਦਾ। ਸੋ ਇਸ ਕਰਕੇ ਸੁੱਤੇ ਬੰਦੇ ਨੇ ਕੀ ਕਰ ਸਕਣਾ ਹੈ? ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਜਾਗਦਾ ਹੋਵੇ ਇਹਨਾਂ ਦੇ ਵਿੱਚੋਂ, ਸਰੀਰ ਦੇ ਜਿੰਨੇ ਵੀ ਇੰਦਰੇ ਨੇ ਇਹਨਾਂ ਚ ਕੋਈ ਜਾਗਦਾ ਹੋਵੇ ਤਾਂ ਇਹ ਸਵਾਤਾ ਰੂਪੀ ਪੂੰਜੀ ਨੂੰ ਸਫਲੀ ਕਰੇਗਾ, ਨਹੀਂ ਤਾਂ ਐਵੇਂ ਵਿਅਰਥ ਜਾਂਦੀ ਹੈ। ਵਿਸਰਾਮ ਦੇ ਕੇ ਗੁਰੂ ਜੀ ਫਰਮਾ ਰਹੇ ਹਨ,
ਸਗਲ ਸਹੇਲੀ ਆਪਣੇ ਰਸ ਮਾਤੀ,
ਇਹ ਸਾਰੀਆਂ ਸਹੇਲੀਆਂ ਜਿਹੜੀਆਂ ਇੰਦਰੀਆਂ ਨੇ ਸਾਰੀਆਂ ਆਪਣੇ ਰਸ ਵਿੱਚ ਮਸਤ ਨੇ, ਨੇਤਰ ਪਰਾਏ ਰੂਪ ਨੂੰ ਪਰਾਏ ਧਨ ਨੂੰ ਤੱਕਣ ਚ ਮਸਤੀ ਮਹਿਸੂਸ ਕਰਦੇ ਨੇ। ਐਵੇਂ ਤਾਂ ਨੀ ਕਰਕੇ ਵੇਖਦੇ ਦੁਨੀਆਂ, ਮਸਤੀ ਹੈ, ਰਸ ਹੈ ਉਹਦਾ, ਇਹ ਤਾਂ ਆਪਣੇ ਰਸ ਵਿੱਚ ਮਸਤ ਨੇ। ਸਗਲ ਸਹੇਲੀ ਆਪਣੇ ਰਸ ਮਾਤੀ, ਪਰ ਨਾਸਕਾ ਵਾਸ਼ਨਾ ਲੈਣ ਦੇ ਵਿੱਚ, ਖੁਸ਼ਬੂਆਂ ਲੈਣ ਦੇ ਵਿੱਚ ਮਸਤ ਹੈ, بڑے بڑے سینٹ لیا کے رکھے نے گھر چ کئی طرح کے بڑے مست ہے بڑا وہ سواد لینی ہے ناسگاؤں چ مست ہے کن اور پرائی نندیا چگلی سونے چ مست نے اور پھر ہور لچر گیت سونے چ مست نے بھنگڑے ٹپے سونے چ مست نے اور پرایا دے روپ دیا پرایا دے دھن دیا گلاں سونے چ مست نے بشی وکار دیا گلاں چ مست نے کدی نام نو سن کے مستی چڑھ جائے تا بھاگ داغ پین نام سنتا دیا بنیا دیا سر ڈیک کے سما پورا سما پورتی کردا سننا ہی پائے گا سننا ہی پائے گا پر جی کتنے دوجا پاسا ہوا کوئی اخاڑا اکوڑا لگا ہوئے گیت گوت لگے ہو پھر بڑے شوق نال سنتا ہے کیونکہ مستی چڑھتی ہے سگل سہیلی اپنے رس مستی ساری سہیلیاں ساری اندریاں اپنے رس مست نے جی با طرح طرح کے سواد کھانے مست ہے طرح طرح دیا گلا رلیاں پرلیاں کرنے بڑی مست ہے گلا کردیا کدی مستے میں اترتا نہیں اچکے میں چڑھتا نہیں سردا بولتا ہے کئی کہیں گے بانی پڑھتے تھک جانے ہیں کیونکہ رس نہیں ہوتا تھکیوا کتنے ہے جتنے بے رسی ہے تھکیوا کتنے نہیں ہے جتنے رس ہے تھی کدے بھی دیکھو گے مالک نو تھکیوا نہیں ہوتا دہاڑی تھکیوا ہو جاتا مالک چاہتا دل ہور بڑا ہو جائے نال نال کام کرتا سارا دن آپ جیویدار کنکا وڑتے سارا دن دہاڑی تو اڑیقا کرتا دن چھوے گا کدو تو مالک نو چنتا بھی دن چھوے گا جائے کتنے کام دو برابر کرتے ہیں کیوں مالک کی دلچسپی ہے میرا کام ہے اور دہاڑی کی جی بدھا چٹھی ہے وہ ٹائم پورا کرنا ہے اس کر کے مست ہے جیبا کہ بہت سارا رساکتا بہت ساری گلا کرنے بڑی مست ہے کوئی سکیما نہیں بانی پڑھن لگ جاؤ گھنٹے دو گھنٹے میں سکیما ہو جاتا یہ دو پہلی وجہ رش ہے اس کر کے اپنے رات مست نے ساری سہیلیاں اسی طرح توچا کھلری جیڑی ہے یہ سپرس مست ہے پرائے سپرس ساری اندریاں آپ اپنی رس مست نے سب سرل سہیلی اپنے رس ماتی آپ اپنے رس مست ہو رہی ہیں
اپنے کی خبر نہ جاتی
اپنے گھر کی خبر نہیں نا کسی نے بھی نہیں میرے گھر کنا کا نقصان ہو رہا کوئی خبر نہیں جہاں بندہ لاپرواہ ہوئے گھر کی خبر لینے نہیں وہ گھر کنا چلے گا چلتے نہیں وہ کرکے نہیں لاپرواہ بندہ جہاں اپنے گھر کی خبریں ہی لینا ہے یہ پتہ ہی نہیں کرتا کہ اتنے نقصان کی ہوا ہے اتنے نفع کی ہو رہا ہے یہ خبر نہیں جس نے اپنے گھر کی وہ کرکے نہیں چلتا ہے اسی طرح مہاراج کہ پائی گرہ اپنے کی خبر نہ جاتی اپنے انتہ کرن روپی گھر ہے جہاں جی سب کو لٹے جا رہے ہیں وہی نے خبر لی نہیں کدی وہ سب پورا کرن پری لیا لیا کے سب گنا باہر چلی جانا اوگڑا نو پری جانا اوگن کٹھے کرد اوگن بڑھتے جا رہے ہیں اوگن بڑھتے جا رہے ہیں گن کٹتے جا رہے ہیں سگوں جب چھوٹا بچہ سی تو کچھ گن سی کوئی مشین کر رہت سی پر ان کبیر نے کہہ دیتا کبیر جیسی ابجی پیڑ تے چوتے تیسی نب ہے اوڑ جیو جا جنم میرے سی کہتا یہو جا اوڑ تک نب جانا کتنے جیسی ابجی پیڑ تے جو تیسی نب ہے اوڑ ہیرا کس کا باپرا پوجے نا تل کروڑ جیسی ابجی سی نا پیڑ دے وچ جیو آتما یہ نرنکار دے وچ پیدا ہوئی ہے جی کتنے وہ دن دن جاتی ہے ساری تاری کی کوئی قیمتی نہیں سی کتنے بھی سو اس کر کے مہاراج سچے پاتشاہ جی کہنے بھائی گرہ اپنے کی خبر نہ جاتی اپنے گھر کی اپنے انتر کرنی نو خبر نہیں ہے کہ میرا نقصان کتنا ہو رہا ہے
سنہار پنچ بٹ بارے
چور تے ایک نہیں مان ہوں ٹھگ تے ایک نہیں مان ہوں تے پانچ ٹھگ کرے پانچ ٹھگ ایک نہیں دو نہیں پانچ نے مسنہار پنچ بٹوارے بٹوارے ہوں ٹھگ کہنے پانچ ٹھگتے ہیں یہ کام کروھ لوبھ موہ اہنکار پانچ ٹھگ میں مسن والے لٹن والے نے ٹھگ تو ایک ہی بہت لٹ کے لے جاتا ہے چور تو ایک ہی بہت بڑا نقصان کر جاتا ہے پر جہے گھر پانچ چور لگے نے پانچ چور میں لاگے نگری آ اس نگر پانچ چور ٹوٹتے ہیں وہی کی حالت ہوئے گی سو اس کر کے مہارا سچے پاتشاہ کہتے مسن ہار پنچ بٹوارے کہنے مسلم ہار لٹن والے پانچ چور نے پانچ ٹھگ نے پر مہاراج کہہ رہے لٹیا ہوئی جانا جا سو جائے پہ ٹھگ جنہیں مرضی ہو نا ਜਿਹੜਾ ਜਾਗਦਾ ਰਹੇ ਉਹ ਲੁੱਟ ਲੈਂਦਾ ਆਪਣੇ ਮਾਲ ਨੂੰ, ਉਹ ਸਾਬਤ ਰੱਖ ਲੈਂਦਾ। ਔਰ ਜਾਂ ਲੁੱਟਿਆ ਉਹ ਕਰ ਜਾਂਦਾ ਜਿਹੜੇ ਘਰ ਚ ਸੁੰਨਾ ਘਰ ਪਿਆ ਹੋਵੇ, ਸੁੰਨਾ ਘਰ ਖਾਲੀ ਜਿਹਦੇ ਵਿੱਚ ਕੋਈ ਹੈ ਹੀ ਨੀ, ਕੋਈ ਪਹਿਰੇਦਾਰ ਬੰਦਾ, ਘਰੇ ਵੀ ਚੋਰ ਹੈ ਠੱਗ ਹੈ, ਉਹ ਇਸ ਤਾਕ ਚ ਆਉਂਦਾ ਕਿ ਘਰ ਮੈਨੂੰ ਖਾਲੀ ਕਦੋਂ ਮਿਲੇ, ਸੁੰਨਾ ਕਦੋਂ ਮਿਲੇ, ਜਾਂ ਇਹ ਘਰ ਵਾਲੇ ਸੌਂਦੇ ਕਦੋਂ ਮਿਲੇ, ਸੌ ਘਰ ਜਾਣਗੇ ਜਿਹਨਾਂ ਚਿਰ ਸੌਂਦੇ ਨਹੀਂ, ਔਰ ਜਿਹਨਾਂ ਚਿਰ ਸੁੰਨਾ ਘਰ ਮਿਲਦਾ ਨਹੀਂ, ਠੱਗਾਂ ਦਾ ਜ਼ੋਰ ਚੱਲਦਾ ਨਹੀਂ। ਮਹਾਰਾਜ ਕਹਿੰਦੇ ਪੰਜ ਠੱਗ ਤੇ ਹੈਗੇ ਪਰ ਲੁੱਟਦੇ ਕਿਹਨਾਂ ਨੂੰ, ਸੁਣੋ ਜੀ,
ਸੋਨੇ ਨਗਰ ਪਰੇ ਠੱਗ ਹਾਰੇ,
ਇਹ ਠੱਗ ਹਾਰੇ ਠੱਗੀਆਂ ਮਾਰਨ ਵਾਲੇ ਸੋਨੇ ਨਗਰ ਚ ਪਏ ਨੇ, ਸੋਨੇ ਨਗਰ ਚ ਜਿੱਥੇ ਨਾ ਤੇ ਕੋਈ ਜਪ ਹੈ, ਨਾ ਕੋਈ ਤਪ ਹੈ, ਨਾ ਕੋਈ ਧਰਮ ਹੈ, ਨਾ ਕੋਈ ਗਿਆਨ ਹੈ, ਨਾ ਕੋਈ ਵਿਵੇਕ ਹੈ, ਨਾ ਕੋਈ ਵਿਚਾਰ ਹੈ, ਜਿਹੜਾ ਸੁੰਨਾ ਕਰ ਪਿਆ ਸਭ ਗੁਣਾ ਤੋਂ, ਜਿਹਦੇ ਵਿੱਚ ਕੋਈ ਵੀ ਇੰਦਰੀਆ ਜਾਗਦਾ ਨਹੀਂ ਹੈ, ਸਾਰੇ ਸੁੱਤੇ ਪਏ ਨੇ। ਇਹ ਪੰਜ ਚੋਰ ਸੋਨੇ ਘਰ ਨੂੰ ਲੁੱਟਦੇ ਹਨ, ਸੋਨੇ ਘਰ ਚ ਜਾ ਕੇ ਵਰਦੇ ਹਨ,
ਉਹਨ ਤੇ ਰਾਖੈ ਬਾਪ ਨਾ ਮਾਈ,
ਫਿਰ ਉਹਨਾਂ ਠੱਗਾਂ ਤੋਂ ਬਾਪ ਪਿਤਾ ਨੀ ਬਚਾ ਸਕਦਾ, ਮਾਂ ਨੀ ਬਚਾ ਸਕਦੀ। ਸੋ ਬਾਪ ਨਾ ਮਾਈ, ਮਨ ਰੂਪੀ ਬਾਪ, ਬੁੱਧੀ ਰੂਪੀ ਮਾਂ ਇਸ ਨੂੰ ਬਚਾ ਨੀ ਸਕਦੇ ਹਨ, ਜਿੰਨਾ ਮਰਜ਼ੀ ਸਿਆਣਾ ਹੋਵੇ, ਜਿੰਨਾ ਮਰਜ਼ੀ ਚਤਰ ਹੋਵੇ, ਉਹਦਾ ਨਾਂ ਨੀ ਬਚ ਸਕਦਾ। ਉਹਨ ਤੇ ਰਾਖੈ ਬਾਪ ਨਾ ਮਾਈ, ਨਾ ਕਿਸੇ ਦੀ ਮਾਂ ਬਚਾਓ ਕਰ ਸਕਦੀ ਉਹਨਾਂ ਠੱਗਾਂ ਤੋਂ, ਨਾ ਕਿਸੇ ਦਾ ਬਾਪ ਉਹਨਾਂ ਠੱਗਾਂ ਤੋਂ ਬਚਾ ਸਕਦਾ, ਕਿਉਂਕਿ ਉਹ ਤੇਰੇ ਅੰਤਕਰਨ ਦੇ ਅੰਦਰ ਦੇ ਠੱਗ ਨੇ, ਬਾਹਰਲੇ ਠੱਗਾਂ ਤੋਂ ਬਚਾ ਦੇ ਕੋਈ। ਮਾਂ ਵੀ ਰਾਖੀ ਕਰ ਦੇਗੀ ਬਾਹਰਲੇ ਠੱਗਾਂ ਤੋਂ, ਪਿਓ ਵੀ ਕਰ ਦੇਗਾ, ਪਰ ਜਿਹੜੇ ਅੰਦਰਲੇ ਠੱਗ ਨੇ ਉਹਨਾਂ ਤੋਂ ਦੂਜਾ ਕੋਈ ਬਚਾ ਨੀ ਸਕਦਾ, ਤੈਨੂੰ ਖੁਦ ਆਪ ਬਚਣਾ ਪਏਗਾ, ਉਹਨਾਂ ਵਾਸਤੇ ਤੈਨੂੰ ਖੁਦ ਪਹਿਰਾ ਦੇਣਾ ਪਏਗਾ। ਤੂੰ ਪਹਿਰਾ ਦੇ ਸਕਦਾ ਕਿਸੇ ਦੀਆਂ ਚੀਜ਼ਾਂ ਦੇ, ਪਰ ਆਪਦੇ ਤੇ ਪਹਿਰਾ ਤੈਨੂੰ ਆਪੇ ਦੇਣਾ ਪਏਗਾ, ਤੇਰਾ ਅੰਤਰ ਕਰਨ ਤੇ ਪਹਿਰਾ ਤੂੰ ਖੁਦ ਦਏਗਾ। ਗੁਰਬਾਣੀ ਕਹਿੰਦੀ ਹੈ ਫਿਰ ਤੋਂ ਭਾਜੀ, ਦਿਲ ਦਰਵਾਜ਼ੀ ਜੋ ਕਰੇ ਦਰਵੇਸੀ ਸੁਗਰਾਤ, ਕਹਿੰਦੇ ਜਿਹੜੇ ਦਿਲ ਦਰਵਾਜ਼ੀ ਕਰੇ ਨਾ ਆਪਣੇ ਦਿਲ ਦੀ ਦਰਵਾਜ਼ੀ, ਦਰਵਾਜ਼ੀ ਹੁੰਦੇ ਆ ਪਹਿਰੇਦਾਰੀ, ਕਹਿੰਦੇ ਤੈਨੂੰ ਆਪਣੇ ਦਿਲ ਤੇ ਆਪਣੇ ਮਨ ਤੇ ਖੁਦ ਤੈਨੂੰ ਆਪਣੇ ਦੇ ਦੇਣੀ ਪਏਗੀ, ਤੇ ਜੇ ਤੂੰ ਆਪ ਦਏਗਾ। ਦਿਲ ਦਰਵਾਜ਼ੀ ਜੋ ਕਰੇ, ਜਿਹੜਾ ਆਪਣੇ ਦਿਲ ਦੀ ਦਰਵਾਜ਼ੀ ਕਰਦਾ ਔਰ ਦਿਲ ਦੇ ਉੱਤੇ ਪਹਿਰਾ ਦਿੰਦਾ, ਆਪਣੇ ਮਨ ਤੇ ਪਹਿਰਾ ਦਿੰਦਾ, ਆਪਣੇ ਮਨ ਦੇ ਉੱਤੇ ਪਹਿਰਾ ਦੇ ਕੇ ਰੱਖਦਾ ਔਰ ਮਨ ਦੇ ਪਾਸੇ ਜਾਣ ਨੀ ਦਿੰਦਾ, ਆਪਣੀਆਂ ਇੰਦਰੀਆਂ ਨੂੰ ਜਗਾ ਕੇ ਰੱਖਦਾ। ਜੇ ਨੇਤਰਾਂ ਤੇ ਪਰਾਈ ਦ੍ਰਿਸ਼ਟੀ ਆ ਗਈ ਨਾ, ਆ ਗਈ ਬੇਸ਼ੱਕ, ਜਦੋਂ ਆ ਗਈ ਤੇ ਯੋ ਨਾ ਕਹੋ ਕਿ ਭੋਗਿਆ ਨਹੀਂ, ਪਰਾਈ ਦ੍ਰਿਸ਼ਟੀ ਆ ਗਈ, ਵਿਕਾਰੀ ਦ੍ਰਿਸ਼ਟੀ ਆ ਗਈ, ਪਾਪ ਤੇ ਲੱਗ ਗਿਆ, ਅਪਰਾਧੀ ਨਹੀਂ ਬਣਿਆ, ਪਾਪੀ ਹੋ ਗਿਆ। ਕਿਉਂਕਿ ਅਪਰਾਧ ਤੇ ਪਾਪ ਤੋਂ ਵੱਖੋ ਵੱਖਰੀ ਚੀਜ਼ਾਂ ਨੇ, ਅਪਰਾਧ ਪਕੜ ਚ ਆਉਂਦਾ, ਪਾਪ ਪਕੜ ਨਹੀਂ ਹੁੰਦਾ ਹੈ, ਪਾਪ ਦੇ ਉੱਤੇ ਕੋਈ ਕੇਸ ਨਹੀਂ ਚੱਲਦਾ ਹੈ। ਫਿਰ ਮਹਾਰਾਜ ਕਹਿੰਦੇ ਉਹ ਮੈਂ ਐਸੇ ਗੁਰਮੁਖਾਂ ਦਾ ਬਲਿਹਾਰੇ ਜਾਵਾਂ ਜਿਨ੍ਹਾਂ ਨੇ ਆਪਣੇ ਦਿਲ ਚ ਵਿਕਾਰੀ ਬੰਧਨ ਮੰਦ ਹੈ, ਹਉ ਤਿਸ ਕਹਿ ਪਰ ਜਾਈ, ਪਾਪ ਭੁੱਲ ਗਈ ਸਾਰ ਨਾ ਜਾਣਾ, ਭੁੱਲਾ ਬਣਿਆ ਅਜਾਈ, ਆਕੜਿਆ ਬਣੇ ਮੈਂ ਪਾਪ ਅਜਾ ਕੀਤੇ ਹੀ ਨਹੀਂ, ਮੈਂ ਨਾ ਪਰਾਈ ਦ੍ਰਿਸ਼ਟੀ, ਮੈਂ ਨਾ ਕੋਈ ਪਰਾਈ ਇਸਤਰੀ ਤੱਕੀ, ਨਾ ਧਨ ਤੱਕਿਆ, ਨਾ ਚੋਰੀ ਕੀਤੀ, ਨਾ ਠੱਗੀ ਮਾਰੀ, ਮੈਂ ਜੋ ਕੁਛ ਕੀਤੇ ਨੀ, ਕਰਨ ਜੋਗੀ ਨੀ ਸੀ, ਮੰਚ ਤੇ ਆ ਗਿਆ ਨਾ। ਸੋ ਗੁਰਮੁਖ ਪਿਆਰੇ ਉਹ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੈਂ ਬਲਿਹਾਰੀ ਉਸ ਤੋਂ ਜਾਵਾਂ, ਦ੍ਰਿਸ਼ ਵਿਕਾਰੀ ਬੰਧਨ ਬੰਧ ਹੈ, ਹੋਂ ਤਿਸਕੇ ਬਲ ਜਾਈ, ਮੈਂ ਉਸ ਤੋਂ ਬਲਿਹਾਰੇ ਜਾਵਾਂ, ਕੁਰਬਾਨੇ ਜਾਵਾਂ, ਜਿਹਦੀ ਦ੍ਰਿਸ਼ਟੀ ਵਿਚ ਵਿਕਾਰ ਪੈਦਾ ਹੀ ਨੀ ਹੁੰਦਾ, ਵਿਕਾਰ ਆਉਂਦਾ ਹੀ ਨੀ ਹੈ, ਕੋਈ ਐਸਾ ਰੋਕਿਆ ਆਪਣੀ ਦ੍ਰਿਸ਼ਟੀ ਨੂੰ। ਸੋ ਇਹ ਇਸ ਤਰ੍ਹਾਂ ਭਾਈ ਸਾਰੇ, ਕੋਈ ਐਸੇ ਆਪਣੇ ਘਰ ਨੂੰ ਕੋਈ ਸਾਫ ਰੱਖਣ ਵਾਲਾ, ਸੋਨੇ ਨਗਰ ਪਰੇ ਠੱਗ ਹਾਰੇ, ਉਹ ਠੱਗ ਸੋਨੇ ਘਰ ਵਿਚ ਆ ਕੇ ਵੜਦੇ ਹਨ ਜਿੱਥੇ ਕੋਈ ਦਇਆ ਧਰਮ ਸੁਚਤਨ ਕਿਰਿਆ ਨਾਮ ਜਪ ਤਪ ਨਹੀਂ ਹੈ, ਉਸ ਘਰ ਨੂੰ ਲੁੱਟਦੇ ਹਨ।
ਹੁਣ
ਤੇ ਰਾਖੇ ਬਾਪ ਨਾ ਮਾਈ, ਉਹਨਾਂ ਕੋਲ ਨਾ ਬਾਪ ਬਚਾ ਸਕਦਾ, ਨਾ ਮਾਤਾ ਬਚਾ ਸਕਦੀ ਹੈ,
ਰਾਖੇ ਮੀਤ ਨਾ ਭਾਈ,
ਉਹਨਾਂ ਤੋਂ ਬਚਾਉਣ ਵਾਲਾ ਨਾ ਕੋਈ ਮਿੱਤਰ ਹੈ, ਨਾ ਕੋਈ ਭਾਈ ਹੈ, ਕੋਈ ਭਰਾ ਵੀ ਬਚਾਓ ਨਹੀਂ ਕਰ ਸਕਦਾ ਉਹਨੇ ਅੰਦਰਲੇ ਠੱਗਾਂ ਤੋਂ, ਜਿਹੜੇ ਸੁਭ ਗੁਣਾਂ ਰੂਪੀ ਪੂੰਜੀ ਲੁੱਟਦੇ ਹਨ, ਔਰ ਨਾ ਕੋਈ ਭਾਈ ਬਚਾ ਸਕਦਾ ਹੈ, ਨਾ ਮਿੱਤਰ ਬਚਾ ਸਕਦਾ ਹੈ,
ਧਰਮ ਸਿਆਣਪ ਨਾ ਹੋਏ ਰਹਤੇ,
ਜਿਹੜੇ ਬਹੁਤ ਸਾਰਾ ਧਨਵਾਨ ਬੰਦਾ ਬਚ ਸਕਦਾ ਨਹੀਂ ਜੀ, ਉਹ ਨਹੀਂ ਰਹਿ ਸਕਦਾ, ਕੋਈ ਸਿਆਣਾ ਬੰਦਾ, ਸਿਆਣਪ ਬੜੀਆਂ ਚਤਰਾਈਆਂ, ਬੜੀਆਂ ਸਿਆਣੀਆਂ ਗੱਲਾਂ ਕਰਨੀਆਂ, ਬਹੁਤ ਸਿਆਣੇ ਹੁੰਦੇ ਨੇ, ਬੜੇ ਬੜੇ ਉੱਚ ਕੋਟੀ ਦੇ ਬੜੇ ਪੜਾ ਲਿਖੇ ਹੁੰਦੇ ਨੇ, ਉਹ ਬਚ ਸਕਦੇ ਨੇ ਨਹੀਂ। ਕਹਿੰਦੇ ਦਰਬ ਸਿਆਣਪ ਨਾ ਹੋਏ ਰਹਿਤੇ, ਉਹ ਨਾ ਉਹ ਦਰਬ ਕਰਕੇ, ਨਾ ਸਿਆਣਪ ਕਰਕੇ ਉਹਨਾਂ ਤੋਂ ਬਚਾਅ ਹੋ ਸਕਦਾ ਹੈ, ਸਗੋਂ ਮਾਇਆ ਧਾਰੀ ਬਹੁਤਾ ਅਧਿਕਾਰੀ ਹੋ ਜਾਂਦਾ ਹੈ, ਪਰ ਬਹੁਤਾ ਸਿਆਣਾ ਬੰਦੇ ਬਹੁਤਾ ਅਧਿਕਾਰੀ ਹੁੰਦਾ, ਸਗੋਂ ਜਿੰਨੀ ਮੋਟੀ ਮੱਤ ਹੈ ਥੋੜੇ ਵਿਕਾਰ ਹੋਣਗੇ। ਜਿੰਨੇ ਰਿਕਾਰਡ ਵੱਡਾ ਸਿਆਣਾ ਬਹੁਤਾ ਕਰੇਗਾ ਉਹਨਾਂ ਜਿਹੜਾ ਬੇਸਮਝਿਆ ਇਹਨੇ ਕਰ ਨਹੀਂ ਸਕਦਾ ਹੈ। ਜਿੰਨਾ ਲੋਭੀ ਪੜ੍ਹਿਆ ਲਿਖਿਆ ਹੋਏਗਾ ਅਨਪੜ੍ਹ ਨਾ ਲੋਭੀ ਹੋ ਨਹੀਂ ਸਕਦਾ ਹੈ। ਇਸ ਕਰਕੇ ਉਹ ਦਰਬ ਸਿਆਣਪ ਨਾ ਹੋਏ ਰਹਿਤੇ ਨਾ ਮਾਇਆ ਦੇ ਕਾਰਨ ਜੋਰ ਕਰਕੇ ਨਾ ਸਿਆਣਪ ਕਰਕੇ ਉਹਨਾਂ ਤੋਂ ਉੱਚਾ ਹੁੰਦਾ ਹੈ।
ਸਾਧ ਸੰਗ ਹੋਏ ਦੁਸ਼ਟ ਵਸ ਹੋਤੇ।
ਗੁਰੂ ਮਹਾਰਾਜ ਕੇ ਚਿੰਤਾ ਨਾ ਕਰੋ, ਯੋਨੀ ਕੇ ਲਾ ਇਲਾਜ ਰੋਗ ਹੈ, ਇਲਾਜ ਹੈ। ਮਹਾਰਾਜ ਕਹਿੰਦੇ ਸਾਧ ਸੰਗ ਕੋਈ ਦੁਸ਼ਟ ਵਸ ਹੋਤੇ ਆ, ਜਿਹੜੀ ਸਾਧ ਸੰਗਤ ਹੈ ਨਾ, ਗੁਰੂ ਕੀ ਸੰਗਤ ਹੈ ਜਿਹੜੀ, ਜਿੱਥੇ ਆਪਾਂ ਬੈਠੇ ਹਾਂ ਇਹਦੇ ਵਿਚ ਆ ਕੇ ਉਹ ਦੁਸ਼ਟ ਵਸ ਚ ਹੋ ਜਾਂਦੇ ਨੇ। ਪੰਜ ਠੱਗ ਜਿਹੜੇ ਦੁਸ਼ਟ ਨੇ, ਹੋਰ ਕੋਈ ਰਸਤਾ ਨੀ ਇਹਨਾਂ ਨੂੰ ਰੋਕਣ ਦਾ। ਇਹ ਸਾਧ ਸੰਗਤ ਦੇ ਆ ਕੇ ਦੁਸ਼ਟ ਵਸੀਕਾਰ ਹੋ ਜਾਂਦੇ ਹਨ।
ਕਿਰਪਾ ਮੋਹੇ ਸਾਰੰਗ ਪਾਣ।
ਇਹ ਸਾਰੰਗ ਪਾਣ ਵਾਹਿਗੁਰੂ ਦੇ ਅਕਾਲ ਪੁਰਖ ਜਿਹਦੇ ਸਾਰੰਗ ਰੂਪੀ ਤਰੁੱਕ ਜਿਹਦੇ ਹੱਥ ਵਿਚ ਪਕੜਿਆ ਹੋਇਆ ਸ਼ਕਤੀ ਦਾ ਧਨੁਕ ਫੜਿਆ ਜਿਹਦੇ ਹੱਥ ਵਿਚ, ਉਹ ਵਾਹਿਗੁਰੂ ਅਕਾਲ ਪੁਰਖ ਮੇਰੇ ਤੇ ਕਿਰਪਾ ਕਰ, ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਤੂੰ ਸਾਰੀਆਂ ਕਲਾਂ ਦਾ ਮਾਲਕ ਹੈ, ਤੂੰ ਸ਼ਕਤੀਸ਼ਾਲੀ ਹੈ, ਤੇਰੇ ਹੱਥ ਵਿਚ ਸਾਰਾ ਕੁਛ ਹੈ, ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਤੇ।
ਸੰਤਨ ਧੂਰ ਸਰਵ ਨਿਧਾਨ।
ਸੰਤਨ ਧੂਰ ਸਰਵ ਨਿਧਾਨ, ਸੋ ਸਾਰਾ ਗੁਣਾਂ ਦਾ ਖਜ਼ਾਨਾ ਸੰਤਾਂ ਦੀ ਧੂੜੀ ਹੈ। ਜਿਹੜੇ ਨਾਮ ਦੇ ਰਸੀਏ ਨੇ, ਨਾਮ ਜਪਣ ਵਾਲੇ ਗੁਰਮੁਖ ਪਿਆਰੇ ਹਨ, ਜਿਹੜੇ ਸੰਤਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਹੈ। ਸੰਤ ਅਨੰਤ ਹੈ ਅੰਤਰ ਨਾਹੀ, ਜਿਹਨੇ ਕਿ ਭੇਦ ਖਾਵੇ ਨੇ ਸੰਤ ਹੋਣ, ਜਿਹੜੇ ਅਕਾਲ ਪੁਰਖ ਨਿਰੰਕਾਰ ਦੇ ਨਾਲ ਮਿਲ ਗਏ ਨੇ, ਪਾ ਲਿਆ ਹੈ ਜਿਹਨਾਂ ਨੇ, ਉਹਨਾਂ ਦੇ ਕੋਲੇ ਸਾਰੇ ਗੁਣਾਂ ਦਾ ਖਜ਼ਾਨਾ ਹੈ। ਇਹ ਵਾਹਿਗੁਰੂ ਕਿਰਪਾ ਕਰਕੇ ਅਸੀਂ ਸੰਤਾਂ ਦੀ ਧੂੜ ਦਾ ਖਜ਼ਾਨਾ ਦੇਣਾ ਕਰੋ।
ਸਾਬਤ ਪੂੰਜੀ ਸਤਿਗੁਰ ਸੰਗ।
ਇਹ ਜਿਹੜੀ ਸਵਾਸਾਂ ਦੀ ਪੂੰਜੀ ਟੁੱਟੀ ਪੁੱਟੀ ਜਾ ਰਹੀ ਹੈ, ਮਹਾਰਾਜ ਕਹਿੰਦੇ ਇਹ ਸਾਬਤ ਪੂੰਜੀ ਰਹਿ ਸਕਦੀ ਹੈ ਕਿੱਥੇ? ਸਤਿਗੁਰ ਸੰਗ, ਜੇ ਸਤਿਗੁਰੂ ਦੀ ਸੰਗਤ ਕਰਾਂਗੇ, ਜਿੱਥੇ ਆਪਾਂ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ, ਇਹ ਪੂੰਜੀ ਦਾ ਬਚਾਓ ਇੱਥੇ ਹੋ ਸਕਦਾ ਜੇਕਰ ਪ੍ਰੇਮ ਨਾਲ ਕਰੀਏ ਰੋਜ਼। ਜੇ ਚਾਹ ਹੋਵੇ ਕਰਨ ਦਾ ਮਨ ਵਿਚ, ਪ੍ਰੇਮ ਪੈਦਾ ਹੋ ਜਾਏ, ਖੁਸ਼ੀ ਪੈਦਾ ਹੋ ਜਾਏ, ਖਿੱਚ ਪੈਦਾ ਹੋ ਜਾਏ, ਕਦੋਂ ਮੈਂ ਸੰਗਤ ਮਿਲੀ, ਕਦੋਂ ਮੈਂ ਜਾਵਾਂ, ਐਸਾ ਪ੍ਰੇਮ ਬਣ ਜਾਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਚਾਓ ਹੋ ਸਕਦਾ ਹੈ।
ਨਾਨਕ ਜਾਗੇ ਪਾਰ ਬ੍ਰਹਮ ਕੈ ਰੰਗ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਗੇਗਾ ਕਿਵੇਂ? ਪਾਰ ਬ੍ਰਹਮ ਕੈ ਰੰਗ, ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਜਿਹਨੂੰ ਚਾਓ ਚੜ ਜਾਵੇ, ਪ੍ਰੇਮ ਪੈਦਾ ਹੋ ਜਾਏ ਅੰਦਰ, ਜਿਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਨਾ, ਉਹ ਜਾਗੇਗਾ ਨੀ। ਬਾਕੀ ਸਭ ਸੁੱਤੇ ਪਏ ਨੇ, ਜਿੰਨੇ ਵੀ ਇੰਦਰੀਏ ਨੇ ਸਾਰੇ ਲੁੱਟੇ ਪੁੱਟੇ ਜਾ ਰਹੇ ਨੇ ਗੁਰਮੁਖ ਪਿਆਰਿਓ।
ਸੋ ਜਾਗਿਆ ਜਿਸ ਪ੍ਰਭ ਕਿਰਪਾਲ।
ਮਹਾਰਾਜ ਕਹਿੰਦੇ ਉਹ ਜਾਗਦਾ ਭਾਈ ਜਿਹਦੇ ਉੱਤੇ ਪ੍ਰਭੂ ਕਿਰਪਾਲ ਹੋ ਜਾਏ, ਕਿਰਪਾਲੂ ਹੋ ਜਾਏ।
ਪੂੰਜੀ ਸਾਬਤ ਧਨ ਮਾਲ।
ਗੁਰੂ ਮਹਾਰਾਜ ਕਹਿੰਦੇ ਇਹ ਸਵਾਸਾ ਰੂਪੀ ਪੂੰਜੀ ਨੂੰ ਸਾਬਦੇ ਆਪਣੇ ਧਨ ਮਾਲ ਨੂੰ, ਪਾਪ ਸਵਾਸਾ ਰੂਪੀ ਪੂੰਜੀ, ਸਭ ਗੁਣਾ ਰੂਪੀ ਧਨ, ਦੈਵੀ ਸੰਪਤ ਰੂਪੀ ਮਾਲ, ਇਹਨੂੰ ਉਹ ਸੰਭਾਲ ਕੇ ਰੱਖ ਸਕਦਾ ਜਿਹਦੇ ਉੱਤੇ ਗੁਰੂ ਜਾਦੂ ਹੋ ਜਾਏ।
ਰਹਾਓ ਦੂਜਾ
ਭਾਵੇਂ ਦੋ ਪੰਕਤੀਆਂ ਵਾਧੂ ਉਚਾਰ ਕੇ ਮਹਾਰਾਜ ਨੇ ਉਹਦਾ ਜਿਹੜਾ ਸਿਧਾਂਤ ਸੀ ਸ਼ਬਦ ਦਾ ਪੂਰਾ ਕਰਨ ਵਾਸਤੇ ਦੋ ਪੰਕਤੀਆਂ ਲਿਖੀਆਂ, ਪਰ ਰਹਾਓ ਦੂਜਾ ਭਾਵ ਤਾਂ ਕਰਕੇ ਲਿਖਣਾ ਪਿਆ ਮਹਾਰਾਜ ਨੂੰ ਕਿ ਸ਼ਬਦ ਤੋਂ ਅੱਗੇ ਦੋ ਪੰਕਤੀਆਂ ਹੋਰ ਨੇ ਸਿਧਾਂਤ ਨੂੰ ਪੂਰਾ ਕਰਨ ਵਾਸਤੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਬ ਨਿਵਾਸ ਜੀ ਇਹ ਫੁਰਮਾਨ ਕਰਦੇ ਹਨ, ਅੱਜ ਕਿਉਂਕਿ ਅੱਧਾ ਘੰਟਾ ਹੀ ਸੀ ਆਪਣਾ, 7:30 ਵਜੇ ਤੱਕ ਬੋਲਿਆ ਸੀ ਗੁਰੂ ਪਿਆਰਿਆਂ ਨੇ। ਸੋ ਸਮਾਂ ਹੋ ਗਿਆ ਹੈ, ਕੋਈ ਗੁਰਮੁਖ ਪਿਆਰੇ ਹੋ ਕਥਾ ਕਰਨ ਵਾਸਤੇ ਆਏ ਹਨ, ਉਹਨਾਂ ਕੋਲ ਆਪਣੇ ਕਥਾ ਸੁਣ ਕੇ ਜੀਵਨ ਸਫਲਾ ਕਰਨਾ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਦਾਨ ਪੁਸਤਕੀ ਦਾਨ ਬਖਸ਼ਿਸ਼ ਕਰੇ, ਔਰ ਬਾਣੀ ਬੜੀ ਸੋਹਣੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਹਿਰਦਿਆਂ ਨੂੰ ਵਸਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।